ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੀਖੈ ਭਗਵਾਨ। ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਓਹ ਅਪਰਸ ਸਗਲ ਨਿਸਤਾਰੈ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮਹਿ ਪ੍ਰੀਤ ਨਿਰੰਜਨ ਦਰਸ। ਪਰਤ੍ਰਿਆ ਰੂਪ ਨ ਪੇਖੈ ਨੇਤਰ, ਸਾਧਕੀ ਟਹਿਲ ਸੰਤ ਸੰਗ ਹੇਤ। ਕਰਨ ਨਾ ਸੁਨੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕਉ ਮੰਦਾ। ਗੁਰਪ੍ਰਸਾਦ ਵਿਖਿਆ ਪਰਹਰੈ, ਮਨ ਕੀ ਬਾਸਨਾ ਮਨ ਤੇ ਟਰੈ। ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਧੇ ਕੋ ਐਸਾ ਪਰਸ। ਸਲੋਕ ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਆਪ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਬਾਣੀ ਨੂੰ ਪੰਜਵੇਂ ਸਰੂਪ ਦੇ ਅੰਦਰ ਇੱਕ ਥਾਂ ਸੰਗ੍ਰਹਿ ਕਰਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਕੀਤੀ। ਦਸਵੇਂ ਜਾਮੇ ਦੇ ਅੰਦਰ ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਸ ਪਾਵਨ ਅੰਮ੍ਰਿਤ ਰੂਪ ਬਾਣੀ ਨੂੰ ਆਪਣੇ ਅਨੁਭਵ ਦੁਆਰਾ ਕੰਠੋਂ ਉਚਾਰਨ ਕੀਤਾ ਅਤੇ ਨਾਲ ਹੀ ਜਿੰਨੀ ਵੀ ਬਾਣੀ ਸਤਿਗੁਰੂ ਉਚਾਰਨ ਕਰਦੇ ਓਨੇ ਹੀ ਬਾਣੀ ਦੇ ਅਰਥ ਵੀ ਸਿੰਘਾਂ ਨੂੰ ਪੜ੍ਹਾਉਂਦੇ ਅਤੇ ਸੰਗਤਾਂ ਵੀ ਸਰਵਣ ਕਰਦੀਆਂ। ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹ ਮਹਾਨ ਪਰਉਪਕਾਰ ਹੈ ਜੋ ਉਹਨਾਂ ਗੁਰਬਾਣੀ ਦੇ ਅਰਥਾਂ ਦੀ ਸੰਪਰਦਾਇ ਆਰੰਭ ਕੀਤੀ, ਜੋ ਸੀਨੇ ਬਸੀਨੇ ਮਹਾਂਪੁਰਖ ਗੁਰਬਾਣੀ ਦੇ ਲੜੀਵਾਰ ਅਰਥ ਕਰਕੇ ਸੰਗਤਾਂ ਨੂੰ ਕਿਰਤਾਰਥ ਕਰਦੇ ਰਹੇ ਹਨ। ਸਤਿਗੁਰੂ ਦੀ ਕਿਰਪਾ ਦੇ ਨਾਲ ਆਪ ਸੰਗਤਾਂ ਇਹ ਵੀ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਵਿਸ਼ੇਸ਼ ਬਾਣੀ ਉਚਾਰਨ ਕੀਤੀ ਹੈ ਜਿਸ ਦਾ ਨਾਮ ਸਿੱਖ ਸੰਗਤਾਂ ਦੇ ਅੰਦਰ ਬੜਾ ਹੀ ਪ੍ਰਚਲਿਤ ਹੈ। ਭਾਵ ਹੈ ਸੁਖਮਨੀ ਸਾਹਿਬ ਬਾਣੀ ਤੋਂ। ਸੁਖਮਨੀ ਸਾਹਿਬ ਬਾਣੀ ਜੋ ਸੁਖਾਂ ਦੀ ਮਣੀ ਹੈ ਅਤੇ ਮਨ ਨੂੰ ਸੁਖ ਦੇਣ ਵਾਲੀ ਹੈ, ਅਤੇ ਮਣੀ ਦਾ ਅਰਥ ਹੈ ਸ਼੍ਰੋਮਣੀ ਸੁਖ, ਆਤਮਕ ਆਨੰਦ ਵੀ ਦੇਣ ਵਾਲੀ ਹੈ। ਐਸੀ ਇਹ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਦਿ ਵਿੱਚ ਗੁਰਦੇਵ ਦਾ ਮੰਗਲਾਚਰਨ ਕੀਤਾ ਹੈ, ਫਿਰ ਸਿਮਰਨ ਦੀ ਮਹਿਮਾ, ਨਾਮ ਦੀ ਮਹਿਮਾ, ਹੋਰ ਸਾਧਨਾ ਦੇ ਮੁਕਾਬਲੇ ਅਤੇ ਵਾਹਿਗੁਰੂ ਦੇ ਨਾਮ ਦੀ ਮਹੱਤਤਾ, ਅਕਾਲ ਪੁਰਖ ਦੇ ਮਹਾਨ ਪਰਉਪਕਾਰ ਅਤੇ ਉਸ ਦਾਤੇ ਨਾਲ ਜੋੜਨ ਦਾ ਮਹਾਨ ਸਤਿਗੁਰੂ ਨੇ ਉਪਰਾਲਾ ਕੀਤਾ ਹੈ। ਅਤੇ ਫਿਰ ਛੇਵੀਂ ਅਸ਼ਟਪਦੀ ਅੰਦਰ ਇਸ ਮਨ ਨੂੰ ਸੰਬੋਧਨ ਕਰਕੇ ਉਸ ਵਾਹਿਗੁਰੂ ਦੇ ਬੇਅੰਤ ਪਰਉਪਕਾਰ ਯਾਦ ਕਰਵਾਏ। ਫਿਰ ਸਾਧ ਸੰਗਤ ਦੀ ਮਹਿਮਾ ਅਤੇ ਅਸ਼ਟਮੀ ਅੱਠਵੀਂ ਅਸ਼ਟਪਦੀ ਅੰਦਰ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਅਵਸਥਾ ਦਾ ਸਤਿਗੁਰੂ ਨੇ ਬਹੁਤ ਸੋਹਣਾ ਨਿਰਣਾ ਕੀਤਾ। ਲਓ ਹੁਣ ਅੱਗੇ ਨੌਵਾਂ ਸ਼ਲੋਕ ਆਰੰਭ ਹੋ ਰਿਹਾ ਹੈ। ਸ਼ਲੋਕ ਦੇ ਅੰਦਰ ਹੀ ਸਾਰੀ ਅਸ਼ਟਪਦੀ ਦਾ ਕੇਂਦਰੀ ਭਾਵ ਹੁੰਦਾ ਹੈ। ਭਾਵੇਂ ਇਸ ਪਾਵਨ ਬਾਣੀ ਦੇ ਅੰਦਰ ਸਤਿਗੁਰੂ ਨੇ ਰਹਾਉ ਤਾਂ ਇੱਕ ਹੀ ਲਿਖਿਆ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਇਹਦੇ ਆਲੇ ਦੁਆਲੇ ਇਸ ਬਾਣੀ ਦਾ ਸੰਪੂਰਨ ਸਿਧਾਂਤ ਘੁੰਮ ਰਿਹਾ ਹੈ। ਹੁਣ ਜੋ ਅੱਗੇ ਨੌਵੀਂ ਅਸ਼ਟਪਦੀ ਆਰੰਭ ਹੋਣ ਲੱਗੀ ਹੈ, ਇਹਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਵੱਖੋ ਵੱਖਰੇ ਦੁਨੀਆਂ ਦੇ ਵਿੱਚ ਪੇਖ ਨੇ, ਵੈਸੇ ਤਾਂ ਉਹਨਾਂ ਦੀ ਗਿਣਤੀ ਛੇ ਵੀ ਲਿਖੀ ਹੋਈ ਹੈ, ਜਿਹੜੇ ਮੁੱਖ ਪੇਖ ਨੇ, ਜੋਗੀ ਜੰਗਮ ਸਰੇਵੜੇ ਸੰਨਿਆਸੀ ਔ ਦਰਵੇਸ਼ ਛੇਵਾਂ ਜਾਮਾ ਬਿਪਰਕਾ ਜਾਮੈ ਮੀਨ ਨਾ ਮੇਕ। ਇਹ ਛੇ ਪੇਖ ਸੰਸਾਰ ਦੇ ਵਿੱਚ ਮੁੱਖ ਮੰਨੇ ਗਏ ਹਨ, ਪਰ ਕਈ ਹੋਰ ਛੋਟੇ ਵੀ ਮਤ ਮਤਾਂਤਰ ਹਨ, ਔਰ ਉਹਨਾਂ ਦੇ ਵਿੱਚੋਂ ਇੱਕ ਐਸਾ ਵੀ ਮਤ ਹੈ ਜੋ ਆਪਣੇ ਆਪ ਨੂੰ ਅਪਰਸ ਅਖਵਾਉਂਦੇ ਨੇ। ਅਪਰਸ ਅਪਰਸ ਦਾ ਮਤਲਬ ਹੁੰਦਾ ਹੈ ਜਿਹੜਾ ਕਿਸੇ ਚੀਜ਼ ਨੂੰ ਹੱਥ ਨਾ ਲੱਗਣ ਦੇਣ, ਅਤੇ ਜੇ ਕਿਧਰੇ ਭੁੱਲ ਭੁਲੇਖੇ ਹੱਥ ਲੱਗ ਵੀ ਜਾਵੇ ਤਾਂ ਫਿਰ ਉਹਨੂੰ ਧੋਂਦੇ ਨੇ, ਕਹਿਣ ਤੋਂ ਭਾਵ ਜਿਹੜੇ ਕਰਮ ਕਾਂਡੀ ਨੇ। ਅਤੇ ਫਿਰ ਜੋ ਉਹ ਲੰਗਰ ਵੀ ਤਿਆਰ ਕਰਦੇ ਹਨ ਉਹ ਵੀ ਆਪਣੇ ਹੱਥੀਂ ਕਰਦੇ ਨੇ, ਬਈ ਕਿਸੇ ਦੂਸਰੇ ਦੇ ਹੱਥ ਨਾ ਲੱਗ ਜਾਣ, ਉਹਨੂੰ ਕਹਿੰਦੇ ਨੇ ਅਪਰਸ। ਅਤੇ ਉਹਨੂੰ ਸਵਯੰ ਪਾਕੀ ਵੀ ਕਹਿੰਦੇ ਨੇ, ਵੀ ਆਪਣੇ ਹੱਥੀਂ ਭੋਜਨ ਤਿਆਰ ਕਰਕੇ ਛਕਣਾ, ਆਪਣੇ ਹੱਥੀਂ ਸਾਰੀ ਕਿਰਿਆ ਕਰਨੀ, ਕਿਸੇ ਨੂੰ ਹੱਥ ਨਾ ਲਾਉਣ ਦੇਣਾ, ਉਹਨੂੰ ਅਪਰਸ ਕਹਿੰਦੇ ਨੇ। ਕਿਸੇ ਹੱਦ ਤੱਕ ਇਹ ਗੱਲ ਠੀਕ ਵੀ ਮੰਨੀ ਜਾ ਸਕਦੀ ਹੈ, ਕਿਉਂਕਿ ਕਈ ਵਾਰੀ ਅਕਸਰ ਦੇਖਣ ਦੇ ਵਿੱਚ ਆਉਂਦਾ ਹੈ, ਅਸੀਂ ਬਾਹਰੋਂ ਆਉਂਦੇ ਹਾਂ ਅਤੇ ਸਾਨੂੰ ਇੱਕ ਵਾਰੀ ਹੱਥ ਜ਼ਰੂਰ ਧੋਣੇ ਚਾਹੀਦੇ ਨੇ, ਕਿਉਂਕਿ ਬਾਹਰ ਜਦੋਂ ਅਸੀਂ ਵਿਚਰਦੇ ਹਾਂ ਉਹਦੇ ਨਾਲ ਇੱਧਰ ਉੱਧਰ ਜੂਠੀਆਂ ਥਾਵਾਂ 'ਤੇ ਸਾਡੇ ਹੱਥ ਲੱਗਦੇ ਨੇ। ਫਰਜ਼ ਕਰੋ ਅਸੀਂ ਜਿਸ ਗੱਡੀ ਦੇ ਵਿੱਚ ਬਹਿੰਦੇ ਹਾਂ ਉਹਦੇ ਲੋਕ ਨੂੰ ਸਾਡੇ ਹੱਥ ਲੱਗਦੇ ਨੇ, ਉਸ ਨੂੰ ਹਰ ਜੂਠੇ ਮਿੱਠੇ ਵੀ ਹੱਥ ਲੱਗਦੇ ਨੇ। ਇਸ ਲਈ ਜਦੋਂ ਵੀ ਅਸੀਂ ਗੁਰਦੁਆਰਾ ਸਾਹਿਬ ਆਉਣਾ ਹੈ ਪਹਿਲਾਂ ਹੱਥ ਧੋਣੇ ਚਾਹੀਦੇ ਨੇ, ਕਿਉਂਕਿ ਇਹ ਪਵਿੱਤਰਤਾ ਵੀ ਰੱਖਣੀ ਜ਼ਰੂਰੀ ਹੈ। ਫਿਰ ਦੂਸਰੇ ਨੰਬਰ 'ਤੇ ਇਹ ਵੀ ਗੱਲ ਸਾਨੂੰ ਵਿਚਾਰਨੀ ਚਾਹੀਦੀ ਹੈ, ਜਦੋਂ ਅਸੀਂ ਕੋਈ ਲੰਗਰ ਦੀ ਸੇਵਾ ਕਰਨੀ ਹੋਵੇ ਜਾਂ ਬਣਾਉਣ ਦੀ ਜਾਂ ਵਰਤਾਉਣ ਦੀ, ਉਸ ਵੇਲੇ ਵੀ ਹੱਥ ਧੋ ਕੇ ਹੀ ਸੇਵਾ ਕਰਨੀ ਚਾਹੀਦੀ ਹੈ, ਕਿਉਂਕਿ ਅਕਸਰ ਐਸਾ ਦੇਖਣ ਦੇ ਵਿੱਚ ਆਉਂਦਾ ਹੈ ਇੱਥੇ ਜਿਵੇਂ ਜੂਠ ਦਾ ਲੋਕਾਂ ਨੂੰ ਪਤਾ ਹੀ ਨਾ ਹੋਵੇ, ਉਹ ਜੂਠ ਨੂੰ ਸਮਝਦੇ ਹੀ ਨਹੀਂ ਜੂਠ ਹੈ ਕੀ। ਪਤਾ ਇਹ ਵੀ ਲੱਗਿਆ ਹੈ ਇਹਨਾਂ ਗੋਰਿਆਂ ਦੇ ਕਲਚਰ ਦੇ ਵਿੱਚ ਜੂਠ ਨਾਂ ਦਾ ਸ਼ਬਦ ਵੀ ਕੋਈ ਨਹੀਂ ਹੈ, ਪਰ ਗੁਰੂ ਘਰ ਦੀ ਮਰਯਾਦਾ ਹੈ ਸੁੱਚ ਹੋਵੇ ਤਾਂ ਸੱਚ ਪਾਈਏ। ਸੁੱਚ ਪਵਿੱਤਰਤਾ ਰੱਖਣੀ ਚਾਹੀਦੀ ਹੈ, ਅਤੇ ਸੁੱਚ ਪਵਿੱਤਰਤਾ ਰੱਖਣ ਦੇ ਨਾਲ ਹੀ ਸਾਨੂੰ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ। ਜਿਨ੍ਹਾਂ ਗੁਰਸਿੱਖ ਮਾਈਆਂ ਭਾਈਆਂ ਨੇ ਲੰਗਰ ਵਿੱਚ ਸੇਵਾ ਕਰਨੀ ਹੋਵੇ ਜਾਂ ਵਰਤਾਉਣ ਦੀ ਵੀ ਸੇਵਾ ਕਰਨੀ ਹੋਵੇ, ਉਹਨਾਂ ਨੂੰ ਹੱਥ ਪਹਿਲਾਂ ਜ਼ਰੂਰ ਧੋਣੇ ਚਾਹੀਦੇ ਨੇ। ਆਪਾਂ ਇੱਥੇ ਕੜਾ ਪ੍ਰਸ਼ਾਦੀ ਦੇਗ ਲੈਂਦੇ ਹਾਂ, ਦੇਗ ਛਕਦੇ ਹਾਂ, ਇੱਕ ਵਾਰੀ ਹੱਥ ਜੂਠੇ ਹੁੰਦੇ ਨੇ, ਫਿਰ ਉਹਨਾਂ ਨੂੰ ਧੋ ਕੇ ਲੰਗਰ ਦੀ ਸੇਵਾ ਕਰਨੀ ਚਾਹੀਦੀ ਹੈ, ਕਿਉਂਕਿ ਵਿਚਾਰ ਚੱਲ ਰਹੀ ਹੈ ਅਪਰਸ ਦੀ, ਜਿਹੜਾ ਕਿਸੇ ਨੂੰ ਹੱਥ ਨਾ ਲਾਵੇ, ਭਾਵ ਪੂਰੀ ਪਵਿੱਤਰਤਾ ਰੱਖੇ, ਕਿਉਂਕਿ ਕਈ ਵਾਰੀ ਜੂਠੇ ਹੱਥ ਲੱਗਣ ਦੇ ਨਾਲ ਕਈ ਜਰਾਸੀਮ ਵੀ ਆਉਂਦੇ ਨੇ, ਉਹਦੇ ਨਾਲ ਕਈ ਬਿਮਾਰੀਆਂ ਵੀ ਲੱਗ ਸਕਦੀਆਂ ਨੇ। ਇਸ ਲਈ ਪਵਿੱਤਰਤਾ ਦਾ ਖਿਆਲ ਤਾਂ ਹਰ ਇਨਸਾਨ ਨੂੰ ਰੱਖਣਾ ਚਾਹੀਦਾ ਹੈ। ਇਹ ਗੱਲ ਤਾਂ ਡਾਕਟਰ ਵੀ ਕਹਿੰਦੇ ਨੇ, ਬਈ ਮਨੁੱਖ ਜਿਹੜੀ ਚੀਜ਼ ਨੂੰ ਹੱਥ ਲਾਉਂਦਾ ਹੈ ਔਰ ਉਹਦੇ ਹੱਥ ਲੱਗਣ ਦੇ ਨਾਲ ਉਹ ਮੈਲੀ ਹੋ ਜਾਂਦੀ ਹੈ। ਇਸ ਲਈ ਖਾਸ ਕਰਕੇ ਅਮਰੀਕਾ ਵਰਗੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਉਹ ਕੋਈ ਵੀ ਚੀਜ਼ ਜਿਹੜੀ ਖਾਣ ਵਾਲੀ ਹੁੰਦੀ ਹੈ ਉਹ ਕਹਿੰਦੇ ਉਹਨੂੰ ਤੁਸੀਂ ਦਸਤਾਨੇ ਪਾ ਕੇ ਪਲਾਸਟਿਕ ਦੇ ਫਿਰ ਤੁਸੀਂ ਹੱਥ ਲਾਓ, ਵੀ ਸਾਡਾ ਹੱਥ ਨਹੀਂ ਟੱਚ ਹੋਣਾ ਚਾਹੀਦਾ, ਕਈ ਬਿਮਾਰੀ ਦੇ ਜਰਾਸੀਮ ਉਹਦੇ ਵਿੱਚ ਜਾ ਸਕਦੇ ਨੇ। ਇਸ ਪੱਖ ਤੋਂ ਤਾਂ ਪਵਿੱਤਰਤਾ ਰੱਖਣੀ ਜਾਇਜ਼ ਵੀ ਹੈ, ਪਰ ਜਿਹੜੇ ਹੁਣ ਐਵੇਂ ਵਾਧੂ ਕਰਮ ਕਾਂਡ ਵੀ ਵਧਾ ਲੈਂਦੇ ਨੇ ਤੇ ਫਿਰ ਉਹ ਗੱਲ ਚੰਗੀ ਵੀ ਨਹੀਂ ਹੈ। ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਜਿਹੜਾ ਅਸਲੀ ਅਪਰਸ਼ ਹੈ, ਦੂਸਰੇ ਸ਼ਬਦਾਂ ਦੇ ਵਿੱਚ ਕਹਿ ਦਿਓ ਜਿਹੜਾ ਬਹੁਤਾ ਆਪਣੇ ਆਪ ਨੂੰ ਸੋਧੀ ਮੰਨਦਾ ਹੈ, ਬਬੇਕੀ ਮੰਨਦਾ ਹੈ, ਬਈ ਮੈਂ ਕਿਸੇ ਗੈਰ ਨੂੰ ਹੱਥ ਵੀ ਨਹੀਂ ਲਾਉਣ ਦੇਣੇ, ਉਹਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਲਓ ਸਤਿਗੁਰੂ ਇਹਦੇ ਬਾਰੇ ਚਾਨਣਾ ਪਾਉਂਦੇ ਨੇ, ਫਿਰ ਹੋਰ ਵੀ ਅਨੇਕਾਂ ਭੇਖਾਂ ਦੇ ਬਾਰੇ ਸਤਿਗੁਰੂ ਚਰਚਾ ਕਰਨਗੇ। ਲਓ ਸੰਗਤਾਂ ਪਹਿਲਾਂ ਅਪਰਸ਼ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਉਰ ਧਾਰੈ ਜੋ ਅੰਤਰ ਨਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਭ ਤੋਂ ਪਹਿਲਾਂ ਜਿਹੜਾ ਆਦਮੀ ਆਪਣੇ ਆਪ ਨੂੰ ਅਪਰਸ਼ ਮੰਨਦਾ ਹੈ, ਬਹੁਤਾ ਬਵੇਕੀ ਮੰਨਦਾ ਹੈ, ਉਰ ਧਾਰੈ ਜੋ ਅੰਤਰ ਨਾਮ, ਉਹਨੂੰ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ। ਅਸਲੀ ਜਿਹੜਾ ਬਵੇਕੀ ਹੈ, ਅਸਲੀ ਜਿਹੜਾ ਸੋਧੀ ਹੈ, ਜਿਹੜਾ ਅਸਲੀ ਅਪਰਸ਼ ਹੈ, ਜਿਹੜਾ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦਾ, ਉਰ ਧਾਰੈ ਜੋ ਅੰਤਰ ਨਾਮ, ਜੇ ਉਹ ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਧਾਰਨ ਕਰ ਲਵੇ ਤਾਂ ਉਹਦਾ ਹਿਰਦਾ ਪਵਿੱਤਰ ਹੋ ਸਕਦਾ ਹੈ।
ਸਰਬ ਮੈਂ ਪੇਖੈ ਭਗਵਾਨ।
ਦੂਸਰੇ ਨੰਬਰ ਤੇ ਉਹ ਕਿਸੇ ਤੋਂ ਘਿਰਣਾ ਨਾ ਕਰੇ। ਅਕਸਰ ਐਸਾ ਦੇਖਣ ਦੇ ਵਿੱਚ ਆਉਂਦਾ ਹੈ ਜਿਹੜਾ ਆਦਮੀ ਬਹੁਤਾ ਕਰਮ ਕਾਂਡੀ ਬਣ ਜਾਂਦਾ ਹੈ ਉਹ ਫਿਰ ਦੂਜਿਆਂ ਤੋਂ ਨਫ਼ਰਤ ਵੀ ਕਰਦਾ, ਪਰ ਹਜ਼ੂਰ ਕਹਿੰਦੇ ਨਫ਼ਰਤ ਨਹੀਂ ਕਰਨੀ ਚਾਹੀਦੀ। ਠੀਕ ਹੈ ਪਵਿੱਤਰਤਾ ਰੱਖੋ, ਪਰ ਹਜ਼ੂਰ ਕਹਿੰਦੇ ਸਾਰੋਂ ਮੈਂ ਪੇਖਿਆ ਭਗਵਾਨ, ਤੇ ਸਾਰਿਆਂ ਦੇ ਵਿੱਚ ਪਰਮੇਸ਼ਰ ਦਾ ਰੂਪ ਵੇਖਣਾ ਚਾਹੀਦਾ ਹੈ।
ਨਿਮਖ ਨਿਮਖ ਠਾਕੁਰ ਨਮਸਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸਲੀ ਜਿਹੜਾ ਅਪਰਸ਼ ਹੈ, ਅਸਲੀ ਜਿਹੜਾ ਸੋਧੀ ਹੈ, ਅਸਲੀ ਬਵੇਕੀ, ਅਸਲੀ ਕਰਮ ਕਾਂਡੀ ਉਹ ਹੈ ਜਿਹੜਾ ਨਿਮਖ ਨਿਮਖ ਕਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਨਮਸਕਾਰ ਵੀ ਕਰਦਾ ਹੈ।
ਨਾਨਕ ਉਹ ਅਪਰਸ਼ ਸਗਲ ਨਿਸਤਾਰੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਅਸਲੀ ਅਪਰਸ਼ ਹੈ, ਉਹ ਅਸਲੀ ਸੋਧੀ ਹੈ, ਉਹ ਅਸਲੀ ਬਵੇਕੀ ਹੈ, ਉਹ ਅਸਲੀ ਅਪਵਿੱਤਰਤਾ ਰੱਖਣ ਵਾਲਾ ਹੈ, ਸਗਲ ਨਿਸਤਾਰੈ, ਉਹ ਭਾਈ ਆਪ ਵੀ ਤਰ ਜਾਂਦਾ ਹੈ ਤੇ ਸਾਰਿਆਂ ਦਾ ਹੀ ਉਧਾਰ ਕਰ ਦਿੰਦਾ ਹੈ।
ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਿਰਾ ਪੂਰਾ ਇਹੀ ਨਾ ਖਿਆਲ ਕਰੇ ਵੀ ਕਿਸੇ ਨੂੰ ਹੱਥ ਨਾ ਲਾਉਣ ਦੇਵੇ ਆਪਣੀ ਚੀਜ਼ ਨੂੰ। ਕਈ ਐਸੇ ਬਵੇਕੀ ਹੁੰਦੇ ਨੇ ਤੁਸੀਂ ਉਹਨਾਂ ਦੇ ਕੱਪੜੇ ਨੂੰ ਵੀ ਨਹੀਂ ਹੱਥ ਲਾ ਸਕਦੇ, ਤੁਸੀਂ ਉਹਨਾਂ ਦੇ ਮੰਜੇ ਨੂੰ ਵੀ ਹੱਥ ਨਹੀਂ ਲਾ ਸਕਦੇ, ਤੁਸੀਂ ਉਹਨਾਂ ਦੇ ਕਿਸੇ ਵੀ ਸਮਾਨ ਨੂੰ ਹੱਥ ਨਹੀਂ ਲਾ ਸਕਦੇ, ਕਹਿੰਦੇ ਜੂਠਾ ਹੋ ਜਾਂਦਾ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬਈ ਜਿੱਥੇ ਅਸੀਂ ਬਾਹਰਲੀ ਸੁੱਚਮ ਰੱਖਦੇ ਹਾਂ ਉੱਥੇ ਆਪਣੇ ਇੰਦਰੀਆਂ ਨੂੰ ਵੀ ਸੁੱਚਾ ਕਰਨ ਦੇ ਲਈ ਸਾਨੂੰ ਯਤਨ ਕਰਨਾ ਚਾਹੀਦਾ ਹੈ। ਉਹ ਕੀ ਹੈ? ਮਿਥਿਆ ਨਾਹੀਂ ਰਸਨਾ ਪਰਸ। ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਮਨੁੱਖ ਆਪਣੀ ਰਸਨਾ ਨੂੰ, ਮਿਥਿਆ ਦਾ ਅਰਥ ਹੈ ਝੂਠ, ਝੂਠ ਨਹੀਂ ਨੇੜੇ ਲੱਗਣ ਦਿੰਦਾ, ਕਿਉਂਕਿ ਸਾਡੀ ਰਸਨਾ ਨੂੰ ਝੂਠ ਦੀ ਜੂਠ ਲੱਗੀ ਹੋਈ ਹੈ। ਅਸੀਂ ਆਪਣੀ ਰਸਨਾ ਤੋਂ ਝੂਠ ਬੋਲਦੇ ਹਾਂ, ਇਹਦੇ ਨਾਲ ਸਾਡੀ ਰਸਨਾ ਜੂਠੀ ਹੋ ਜਾਂਦੀ। ਇਸ ਲਈ ਸਤਿਗੁਰੂ ਕਹਿੰਦੇ ਨੇ ਜਿਸਨੇ ਬਵੇਕੀ ਬਣਨਾ ਹੈ, ਜਿਸਨੇ ਸੋਧੀ ਬਣਨਾ ਹੈ, ਉਹਨੂੰ ਆਪਣੀ ਜ਼ੁਬਾਨ ਤੋਂ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ, ਉਹਦੀ ਰਸਨਾ ਦੇ ਨਾਲ ਕਦੇ ਝੂਠ ਦਾ ਸਪਰਸ਼ ਵੀ ਨਹੀਂ ਹੋਣਾ ਚਾਹੀਦਾ।
ਮਨ ਮਹਿ ਪ੍ਰੀਤ ਨਿਰੰਜਨ ਦਰਸ।
ਹਾਂ, ਉਹਦੇ ਮਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੀਤੀ ਹੋਣੀ ਚਾਹੀਦੀ ਹੈ, ਤੇ ਇਸ ਦੇ ਨਾਲ ਨਾਲ ਵਾਹਿਗੁਰੂ ਦੇ ਦਰਸ਼ਨਾਂ ਦਾ ਉਹਦੇ ਮਨ ਦੇ ਵਿੱਚ ਆਓ ਤੇ ਉਹ ਮਾਂ ਵੀ ਹੋਣਾ ਚਾਹੀਦਾ ਹੈ।
ਪਰ ਤ੍ਰਿਆ ਰੂਪ ਨਾ ਪੇਖੈ ਨੇਤਰ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਇਹੀ ਨਹੀਂ ਵੀ ਕਿਸੇ ਨੂੰ ਹੱਥ ਨਾ ਲਾਵੇ ਜਾਂ ਕਿਸੇ ਦਾ ਹੱਥ ਲੱਗਣ ਨਾ ਦੇਵੇ, ਬਲਕਿ ਆਪਣੇ ਨੇਤਰਾਂ ਦੇ ਨਾਲ ਪਰਾਈ ਇਸਤਰੀ ਦੇ ਰੂਪ ਵੱਲ ਵੀ ਵਿਕਾਰ ਦ੍ਰਿਸ਼ਟੀ ਨਾਲ ਨਹੀਂ ਵੇਖਣਾ ਚਾਹੀਦਾ। ਇਹਦਾ ਮਤਲਬ ਇਹ ਹੈ, ਜਦੋਂ ਅਸੀਂ ਪਰਾਏ ਘਰ ਵੱਲ, ਪਰਾਏ ਰੂਹ ਵੱਲ ਵਿਕਾਰ ਭਾਵਨਾ ਦੇ ਨਾਲ ਵੇਖਦੇ ਹਾਂ, ਸਾਡੀਆਂ ਅੱਖਾਂ ਨੂੰ ਵੀ ਜੂਠ ਲੱਗ ਜਾਂਦੀ ਹੈ, ਸਾਡੀ ਦ੍ਰਿਸ਼ਟੀ ਵੀ ਮੈਲੀ ਹੋ ਜਾਂਦੀ। ਜਿਵੇਂ ਆਪਾਂ ਆਮ ਹੀ ਕਹਿ ਦਿੰਦੇ ਹਾਂ, ਫਲਾਨੇ ਦੀ ਅੱਖ ਤਾਂ ਮੈਲੀ ਹੋ ਗਈ ਹੈ। ਜਦੋਂ ਮਨ ਦੇ ਵਿੱਚ ਪਾਪ ਅਤੇ ਵਿਕਾਰ ਆ ਗਿਆ ਤਾਂ ਉਹਨੇ ਸਾਡੀ ਦ੍ਰਿਸ਼ਟੀ ਨੂੰ ਮਲੀਨ ਕਰ ਦੇਣਾ। ਹਜ਼ੂਰ ਕਹਿੰਦੇ ਨੇ, ਕੇਵਲ ਬਾਹਰੋਂ ਹੀ ਪਵਿੱਤਰਤਾ ਨਾ ਰੱਖੇ, ਬਲਕਿ ਆਪਣੀਆਂ ਇੰਦਰੀਆਂ ਨੂੰ ਵੀ ਪਵਿੱਤਰ ਕਰਨ ਦੇ ਲਈ ਖਿਆਲ ਰੱਖੇ। ਪਰਤਰੇ ਰੂਪ ਨਾ ਪੇਖਿਆ ਨੇਤਰ। ਹਜ਼ੂਰ ਕਹਿੰਦੇ, ਇਹਨਾਂ ਨੇਤਰਾਂ ਦੇ ਨਾਲ ਪਰਾਈ ਇਸਤਰੀ ਦੇ ਰੂਪ ਵੱਲ ਕਦੇ ਵੀ ਨਾ ਦੇਖੇ।
ਸਾਧਕੀ ਟਹਿਲ ਸੰਤ ਸੰਗ ਹੇਤ।
ਤੇ ਨਾਲ ਹੀ ਸਾਧਕੀ ਟਹਿਲ, ਸਾਧ ਇੱਥੇ ਸਤਿਗੁਰੂ ਦਾ ਵਾਚਕ ਹੈ, ਸਤਿਗੁਰੂ ਦੀ ਸੇਵਾ ਵੀ ਕਰੇ ਤੇ ਸੰਤ ਸੰਗ ਹੇਤ। ਤੇ ਭਾਈ, ਨਾਲ ਜਿਹੜੇ ਨਾਮ ਜਪਣ ਵਾਲੇ ਪਰਉਪਕਾਰੀ ਗੁਰਮੁਖ ਜਨ ਹਨ, ਉਹਨਾਂ ਦੇ ਨਾਲ ਪ੍ਰੇਮ ਵੀ ਰੱਖੇ।
ਕੰਨ ਨਾ ਸੁਣੈ ਕਾਹੂ ਕੀ ਨਿੰਦਾ।
ਲੋ, ਹਜ਼ੂਰ ਕਹਿੰਦੇ ਨੇ, ਕੇਵਲ ਹੱਥਾਂ ਦੀ ਪਵਿੱਤਰਤਾ ਤੱਕ ਹੀ ਸੀਮਤ ਨਾ ਰਵੇ ਤੇ ਆਪਣੇ ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਵੀ ਨਾ ਸੁਣੇ, ਕਿਉਂਕਿ ਸਾਡਾ ਇੱਕ ਸੁਭਾਅ ਬਣਿਆ ਹੋਇਆ ਹੈ, ਅਸੀਂ ਆਪਣੀ ਵਡਿਆਈ ਸੁਣ ਕੇ ਤੇ ਦੂਸਰੇ ਦੀ ਨਿੰਦਿਆ ਕਰਕੇ ਬੜੇ ਖੁਸ਼ ਹੁੰਦੇ ਹਾਂ। ਪਰ ਹਜ਼ੂਰ ਕਹਿੰਦੇ ਨੇ, ਬਹੁਤ ਭੈੜੀ ਬਿਮਾਰੀ ਹੈ, ਤੁਸੀਂ ਕਿਸੇ ਦੀ ਨਿੰਦਿਆ ਸੁਣ ਕੇ ਬਿਲਕੁਲ ਖੁਸ਼ ਨਾ ਹੋਵੋ, ਬਲਕਿ ਆਪਣੀ ਨਿੰਦਿਆ ਕਰਵਾ ਕੇ ਤੁਹਾਨੂੰ ਇਹ ਵਿਚਾਰ ਕਰਨੀ ਚਾਹੀਦੀ ਹੈ ਕਿ ਤੁਹਾਡੇ ਪਾਪ ਧੋਤੇ ਜਾਂਦੇ ਨੇ। ਇੱਕ ਐਸਾ ਪ੍ਰਸੰਗ ਵੀ ਆਉਂਦਾ ਹੈ, ਭਗਤ ਕਬੀਰ ਜੀ ਦੀ ਲੋਕ ਬੜੀ ਮਹਿਮਾ ਕਰਨ ਲੱਗੇ, ਫਿਰ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਇਹ ਜਿਹੜੇ ਲੋਕ ਨੇ ਐਵੇਂ ਫੋਕੀ ਵਡਿਆਈ ਕਰਕੇ ਅਤੇ ਇਹ ਸਾਡੇ ਭਜਨ ਸਿਮਰਨ ਦੇ ਵਿੱਚ ਫਰਕ ਪਾ ਰਹੇ ਨੇ, ਇਹਨਾਂ ਤੋਂ ਹੁਣ ਦੂਰ ਹੋ ਜਾਣਾ ਚਾਹੀਦਾ। ਫਿਰ ਉਹਨਾਂ ਨੇ ਸੋਚਿਆ ਵੀ ਦੂਰ ਹੋਣ ਵਾਸਤੇ ਕੀ ਕਰਨਾ ਚਾਹੀਦਾ, ਅਤੇ ਉਹਨਾਂ ਨੇ ਇੱਕ ਐਸਾ ਆਪਣੇ ਮਨ ਵਿੱਚ ਹੀ ਖਿਆਲ ਕੀਤਾ ਵੀ ਲੋਕਾਂ ਤੋਂ ਖਹਿੜਾ ਛੁਡਾਉਣਾ ਤਾਂ ਕੋਈ ਬਹੁਤੀ ਔਖੀ ਗੱਲ ਨਹੀਂ ਹੁੰਦੀ। ਉਹਨਾਂ ਨੇ ਇੱਕ ਐਸਾ ਨਾਟਕ ਖੇਡਿਆ, ਭਗਤ ਕਬੀਰ ਜੀ ਨੇ ਇੱਕ ਬੋਤਲ ਦੇ ਵਿੱਚ ਰੰਗਦਾਰ ਪਾਣੀ ਪਾ ਲਿਆ ਅਤੇ ਇੱਕ ਉੱਥੇ ਨੇੜੇ ਵਿਸਵਾ ਸੀ ਜਿਹੜੀ ਪਹਿਲਾਂ ਕਿਸੇ ਟਾਈਮ 'ਤੇ ਉਹ ਪੇਸ਼ਾ ਕਰਦੀ ਸੀ, ਪਰ ਉਹ ਹੁਣ ਭਗਤ ਕਬੀਰ ਜੀ ਦੀ ਸੰਗਤ ਕਰਕੇ ਉਹ ਵੀ ਭਗਤੀ ਕਰਨ ਲੱਗ ਪਈ। ਪਰ ਭਗਤ ਜੀ ਨੇ ਉਸਨੂੰ ਆਖਿਆ ਵੀ ਹੁਣ ਲੋਕ ਸਾਡਾ ਖਹਿੜਾ ਨਹੀਂ ਛੱਡਦੇ, ਇਸ ਲਈ ਤੂੰ ਕੋਈ ਸਾਡੀ ਮਦਦ ਕਰ। ਉਹ ਕਹਿੰਦੀ, ਮਹਾਰਾਜ, ਮੈਂ ਤੁਹਾਡੀ ਦਾਸੀ ਹਾਂ, ਸੇਵਕਾਂ ਹਾਂ, ਜੋ ਹੁਕਮ ਕਰੋ ਮੈਂ ਮੰਨਣ ਲਈ ਤਿਆਰ ਹਾਂ। ਤਾਂ ਭਗਤ ਕਬੀਰ ਜੀ ਨੇ ਉਹ ਨਕਲੀ ਸ਼ਰਾਬ ਬੋਤਲ ਦੇ ਵਿੱਚ ਪਾ ਲਈ ਅਤੇ ਉਹਨੂੰ ਲੋਕਾਂ ਦੇ ਸਾਹਮਣੇ ਪੀਣ ਲੱਗ ਪਏ ਅਤੇ ਫਿਰ ਉਹ ਵਿਸਵਾ ਨੂੰ ਨਾਲ ਲੈ ਕੇ ਅਤੇ ਬਾਜ਼ਾਰ ਦੇ ਵਿੱਚ ਗੇੜਾ ਦਿੱਤਾ। ਜਿੰਨੇ ਲੋਕਾਂ ਨੇ ਭਗਤ ਕਬੀਰ ਜੀ ਨੂੰ ਉਸ ਹਾਲਤ ਵਿੱਚ ਦੇਖਿਆ ਅਤੇ ਉਹ ਸਾਰੇ ਕਹਿਣ ਲੱਗੇ, ਭਗਤ ਕਬੀਰ ਨੂੰ ਕੀ ਹੋ ਗਿਆ? ਕਈ ਜਿਹੜੇ ਪਹਿਲਾਂ ਹੀ ਵਿਰੋਧੀ ਸਨ ਉਹਨਾਂ ਨੂੰ ਮਸਾ ਮੌਕਾ ਮਿਲਿਆ। ਕਹਿਣ ਲੱਗੇ, ਅੱਜ ਪਤਾ ਲੱਗਿਆ ਇਸ ਵੱਡੇ ਭਗਤ ਦਾ, ਆਹ ਵੇਖੋ, ਅੱਗੇ ਤਾਂ ਲੋਕੇ ਪੀਂਦਾ ਸੀ, ਅੱਜ ਸਾਰਿਆਂ ਦੇ ਸਾਹਮਣੇ ਪੀ ਜਾ ਰਿਹਾ ਹੈ, ਆਹ ਵੇਖ ਲਓ, ਨਾਲ ਉਹ ਵਿਸਵਾ ਨੂੰ ਵੀ ਲਈ ਫਿਰਦਾ। ਅਤੇ ਲੋਕ ਜਿਉਂ ਨਿੰਦਿਆ ਕਰਨ ਲੱਗੇ ਅਤੇ ਭਗਤ ਜੀ ਇਕਾਂਤ ਵਿੱਚ ਜਾ ਕੇ ਬੈਠ ਕੇ ਲੱਗੇ ਵਾਹਿਗੁਰੂ ਦੀ ਭਗਤੀ ਕਰਨ, ਅਤੇ ਮਨ ਦੇ ਵਿੱਚ ਬੜੇ ਖੁਸ਼ ਨੇ, ਕਹਿੰਦੇ ਚਲੋ ਕਿਸੇ ਢੰਗ ਦੇ ਨਾਲ ਲੋਕਾਂ ਤੋਂ ਖਹਿੜਾ ਤਾਂ ਛੁੱਟਿਆ, ਹੁਣ ਜੇ ਲੋਕ ਨਿੰਦਿਆ ਕਰਦੇ ਨੇ ਸਾਡੇ ਪਾਪ ਵੀ ਤਾਂ ਧੋਂਦੇ ਨੇ, ਕਿਉਂਕਿ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਨਿੰਦਿਆ ਅਤੇ ਉਸ ਤੇ ਇੱਕ ਬਰਾਬਰੀ ਹੁੰਦੀ ਹੈ। ਅਤੇ ਜਦੋਂ ਬਹੁਤ ਹੀ ਨਿੰਦਿਆ ਹੋਣ ਲੱਗ ਪਈ, ਜਿਹੜੇ ਭਗਤ ਜੀ ਦੇ ਸ਼ਰਧਾਲੂ ਸੀ ਉਹਨਾਂ ਨੂੰ ਬੜਾ ਦੁੱਖ ਹੋਇਆ। ਉਹ ਭਗਤ ਜੀ ਪਾਸ ਗਏ, ਕਹਿਣ ਲੱਗੇ, ਭਗਤ ਜੀ, ਲੋਕ ਬੜੀ ਨਿੰਦਿਆ ਕਰਦੇ ਨੇ, ਸਾਨੂੰ ਆਪਣੇ ਵੱਲੋਂ ਸਫਾਈ ਪੇਸ਼ ਕਰਨੀ ਚਾਹੀਦੀ ਹੈ। ਤਾਂ ਭਗਤ ਜੀ ਕਹਿਣ ਲੱਗੇ, ਕੀ ਲੋੜ ਹੈ ਇਹਨਾਂ ਲੋਕਾਂ ਦੇ ਨਾਲ ਮੱਥਾ ਮਾਰਨ ਦੀ, ਸਗਾਂ ਤੁਸੀਂ ਬੈਠ ਕੇ ਵਾਹਿਗੁਰੂ ਦਾ ਭਜਨ ਕਰੋ। ਉਹ ਕਹਿੰਦੇ, ਨਹੀਂ ਮਹਾਰਾਜ, ਸਾਨੂੰ ਤੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਬੜੀਆਂ ਔਖੀਆਂ ਨੇ। ਤਾਂ ਭਗਤ ਜੀ ਕਹਿਣ ਲੱਗੇ, ਭਾਈ ਕੋਈ ਗੱਲ ਨਹੀਂ। ਭਗਤ ਕਬੀਰ ਜੀ ਉੱਥੋਂ ਉੱਠੇ ਅਤੇ ਬਾਜ਼ਾਰ ਵਿੱਚ ਆਏ ਜਿੱਥੇ ਲੋਕ ਨਿੰਦਿਆ ਕਰਦੇ ਸਨ। ਉਹ ਕਹਿੰਦੇ, ਆ ਜਾਂਦਾ ਭਗਤ ਕਬੀਰ, ਜਿਹੜਾ ਵੱਡਾ ਭਗਤ ਬਣਿਆ ਸੀ ਅਤੇ ਹੁਣ ਇਹਦਾ ਪਾਜ ਖੁੱਲਿਆ, ਇਹ ਤੇ ਸ਼ਰਾਬ ਵੀ ਪੀਂਦਾ, ਇਹ ਤੇ ਵਿਸਵਾ ਦੀ ਵੀ ਸੰਗਤ ਕਰਦਾ। ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਹਿਣ ਲੱਗੇ ਅਤੇ ਭਗਤ ਜੀ ਬੜੇ ਖੁਸ਼ ਹੋਏ। ਉਹਨਾਂ ਨੇ ਉਸ ਵੇਲੇ ਉਹਨਾਂ ਨੂੰ ਹੱਲਾ ਸ਼ੇਰੀ ਦਿੱਤੀ, ਇੱਕ ਸ਼ਬਦ ਉਚਾਰਨ ਕੀਤਾ। ਗੁਰਬਾਣੀ ਵਿੱਚ ਉਹ ਸ਼ਬਦ ਆਇਆ ਹੈ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿ ਤਾਰੀ। ਕਹਿਣ ਲੱਗੇ ਲੋਕੋ ਨਿੰਦਿਆ ਕਰੋ, ਅਸੀਂ ਬੜੇ ਖੁਸ਼ ਹਾਂ, ਕਰੋ ਨਿੰਦਿਆ ਜਿੰਨੀ ਮਰਜ਼ੀ ਕਰੋ, ਅਸੀਂ ਖੁਸ਼ ਹਾਂ। ਹੁਣ ਜੇ ਕੋਈ ਸਾਡੀ ਨਿੰਦਿਆ ਕਰੇ, ਸਾਨੂੰ ਕੋਈ ਮਾੜਾ ਆ ਕੇ, ਤਾਂ ਸਾਨੂੰ ਤਾਂ ਬਾਹਰ ਨਿਕਲਣਾ ਔਖਾ ਹੋ ਜਾਂਦਾ। ਪਰ ਭਗਤਾਂ ਦੀ ਅਵਸਥਾ ਬੜੀ ਉੱਚੀ ਹੁੰਦੀ ਹੈ। ਉਹ ਕਹਿੰਦੇ ਨੇ ਲੋਕ ਸਾਡੇ ਪਾਪ ਧੋਂਦੇ ਨੇ। ਇਸੇ ਲਈ ਭਗਤ ਜੀ ਕਹਿੰਦੇ ਨੇ ਵੀ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿ ਤਾਰੀ। ਅਤੇ ਭਗਤ ਜੀ ਕਹਿਣ ਲੱਗੇ, ਭਾਈ ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਨਾਮ ਪਦਾਰਥ ਮਨਹਿ ਵਸਾਈਏ। ਜਦੋਂ ਨਿੰਦਿਆ ਹੋਵੇ ਤਾਂ ਫਿਰ ਬੈਕੁੰਠ ਵਾਸਤੇ ਰਾਹ ਸਾਫ਼ ਹੋ ਜਾਂਦਾ। ਜੇ ਕੋਈ ਨਿੰਦਿਆ ਕਰੇ ਤਾਂ ਫਿਰ ਉਹਦੇ ਲਈ ਪਰਲੋਕ ਦਾ ਰਸਤਾ ਵੀ ਖੁੱਲ੍ਹ ਜਾਂਦਾ ਹੈ। ਇਸੇ ਲਈ ਭਗਤ ਕਬੀਰ ਜੀ ਕਹਿੰਦੇ, ਮੈਂ ਨਿੰਦਿਆ ਤੋਂ ਡਰਦਾ ਨਹੀਂ, ਮੈਂ ਨਿੰਦਿਆ ਸੁਣ ਕੇ ਖੁਸ਼ ਹਾਂ। ਅਤੇ ਇਸ ਤਰ੍ਹਾਂ ਉਹ ਸ਼ਬਦ ਉਚਾਰਨ ਕੀਤਾ। ਅਖੀਰ 'ਤੇ ਭਗਤ ਜੀ ਦੇ ਪਾਸ ਪ੍ਰੇਮੀ ਕਹਿਣ ਲੱਗੇ, ਕਹਿੰਦੇ ਮਹਾਰਾਜ, ਜੇ ਤੁਸੀਂ ਇਹਨਾਂ ਨੂੰ ਹੋਰ ਹੱਲਾਸ਼ੇਰੀ ਦੇ ਦਿੱਤੀ ਤਾਂ ਸਾਰੇ ਮਹਾਂਪੁਰਖਾਂ ਦੀ ਨਿੰਦਿਆ ਕਰਨ ਲੱਗ ਜਾਣਗੇ। ਤਾਂ ਭਗਤ ਜੀ ਨੇ ਅਖੀਰ 'ਤੇ ਫਿਰ ਇਹਦਾ ਤੱਤ ਵੀ ਕੱਢ ਦਿੱਤਾ। ਕਹਿਣ ਲੱਗੇ ਭਗਤ ਕਬੀਰ ਜੀ, ਕਹਿਣ ਲੱਗੇ ਭਾਈ, ਜੇ ਕੋਈ ਨਿੰਦਿਆ ਕਰਨ ਵਾਲਾ ਹੈ, ਜਿਸ ਦੀ ਨਿੰਦਿਆ ਕਰਦਾ ਹੈ, ਉਹਦੇ ਉਹ ਕੱਪੜੇ ਧੋਂਦਾ, ਉਹਦੀ ਮੈਲ ਧੋਂਦਾ ਹੈ, ਪਰ ਜਦੋਂ ਆਂਦਾ ਸਮਾਂ ਆਉਂਦਾ ਹੈ, ਨਿੰਦਕ ਡੂਬਾ ਹਮ ਉਤਰੇ ਪਾਰ, ਨਿੰਦਕ ਦੂਜਿਆਂ ਦੇ ਭਾਰ ਦੇ ਨਾਲ, ਨਿੰਦਿਆ ਦੇ ਭਾਰ ਦੇ ਨਾਲ ਡੁੱਬ ਜਾਂਦਾ ਹੈ, ਅਤੇ ਜਿਹਦੀ ਨਿੰਦਿਆ ਹੁੰਦੀ ਹੈ ਅਤੇ ਉਹ ਭਾਈ ਪਾਰ ਹੋ ਜਾਂਦਾ ਹੈ। ਨਿੰਦਾ ਪਲੀ ਕਿਸੈ ਕੀ ਨਾਹੀਂ, ਮਨਮੁਖ ਮੁਗਧ ਕਰਨ, ਮੋਹ ਕਾਲੇ ਤਿੰਨ ਨਿੰਦਕਾਂ ਨਰਕੇ ਕੋਰ ਪਵਨ। ਇਹ ਨਿੰਦਕ ਦਾ ਹਸ਼ਰ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ। ਲੋ ਹਜ਼ੂਰ ਕਹਿੰਦੇ ਨੇ, ਕਰਨ ਨਾ ਸੁਣੈ ਕਾਹੂ ਕੀ ਨਿੰਦਕ, ਵੀ ਜਿਹੜਾ ਅਸਲੀ ਅਪਰਸ ਉਹ ਹੈ ਜਿਹੜਾ ਆਪਣੇ ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਵੀ ਨਹੀਂ ਸੁਣਦਾ।
ਸਭ ਤੇ ਜਾਣੈ ਆਪਸ ਕਹੋ ਮੰਦਾ,
ਬਲਕਿ ਸਾਰਿਆਂ ਤੋਂ ਆਪਣੇ ਆਪ ਨੂੰ ਹੀ ਮੰਦਾ ਦਾ ਅਰਥ ਹੈ ਵੀ ਮਾੜਾ ਸਮਝਦਾ। ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਸਭ ਤੇ ਹਮ ਬੁਰੇ, ਹਮ ਤਾਜ ਪਲੋ ਸਭ ਕੋਏ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਅਤੇ ਜੇ ਕੋਈ ਆਪਣੇ ਆਪ ਨੂੰ ਚੰਗਾ ਅਖਵਾਉਣ ਦਾ ਯਤਨ ਕਰੇ, ਅਤੇ ਗੁਰੂ ਅਰਜਨ ਦੇ ਮਹਾਰਾਜ ਨੇ ਵੀ ਇਹਦੇ ਨਾਲ ਸਹਿਮਤ ਨੇ। ਸਤਿਗੁਰੂ ਵੀ ਕਹਿੰਦੇ ਨੇ, ਆਪਸ ਕਹੋ ਜੋ ਭਲਾ ਕਹਾਵੇ, ਅਤੇ ਸਹਿ ਭਲਾਈ ਨਿਕਟ ਨਾ ਆਵੇ। ਆਪਣੇ ਆਪ ਨੂੰ ਚੰਗਾ ਖਵਾਉਣਾ ਚਾਹੀਦਾ, ਆਪਣੇ ਮੂੰਹੋਂ ਆਪਣੀ ਵਡਿਆਈ ਕਦੇ ਵੀ ਨਹੀਂ ਕਰਨੀ ਚਾਹੀਦੀ। ਇਹ ਵੀ ਇੱਕ ਬਹੁਤ ਵੱਡਾ ਹਉਮੈ ਦਾ ਰੋਗ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਸਾਰਿਆਂ ਨਾਲੋਂ ਆਪਣੇ ਆਪ ਨੂੰ ਨੀਵਾਂ ਸਮਝੇ, ਮਾੜਾ ਸਮਝੇ।
ਗੁਰਪ੍ਰਸਾਦ ਵਿਖਿਆ ਪਰ ਹਰੈ
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਫਿਰ ਗੁਰੂ ਦੀ ਕਿਰਪਾ ਦੇ ਨਾਲ ਵਿਖਿਆ ਦਾ ਅਰਥ ਹੈ ਵਿਸ਼ਿਆਂ ਨੂੰ। ਪੰਜ ਵਿਸ਼ੇ ਨੇ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹਨਾਂ ਨੂੰ ਵੀ ਤਿਆਗ ਦੇਵੇ। ਜੇ ਸਹੀ ਸੋਧੀ ਬਣਨਾ ਹੈ, ਸਹੀ ਬਵੇਕੀ ਬਣਨਾ ਹੈ, ਸਹੀ ਅਪਰਸ਼ ਬਣਨਾ ਹੈ, ਤਾਂ ਹਜ਼ੂਰ ਕਹਿੰਦੇ ਭਾਈ ਇਹਨਾਂ ਵਿਸ਼ਿਆਂ ਨੂੰ ਵੀ ਛੱਡਣਾ ਚਾਹੀਦਾ, ਕਿ ਵਿਸ਼ੇ ਵੀ ਸਾਡੇ ਮਨ ਨੂੰ ਮਲੀਨ ਕਰਦੇ ਨੇ। ਅਤੇ ਵਿਖਿਆ ਦਾ ਦੂਜਾ ਅਰਥ ਮਾਇਆ ਵੀ ਹੈ, ਵੀ ਜਿਹੜੀ ਇਹ ਮਾਇਆ ਹੈ ਇਹਦਾ ਵੀ ਮੋਹ ਤੇ ਮਾਣ ਛੱਡ ਦੇਵੇ।
ਮਨ ਕੀ ਵਾਸਨਾ ਮਨ ਤੇ ਟਰੈ,
ਤੇ ਜਿਹੜੀ ਮਨ ਦੀ ਮੰਦ ਵਾਸ਼ਨਾ ਹੈ ਤੇ ਇਹ ਮਨ ਤੋਂ ਟਲ ਜਾਣੀ ਚਾਹੀਦੀ ਹੈ। ਮੰਦ ਵਾਸ਼ਨਾ ਨੂੰ ਤੇ ਦੂਰ ਕਰਨਾ ਹੀ ਕਰਨਾ ਹੈ, ਤੇ ਜਿਹੜੀ ਚੰਗੀ ਵਾਸ਼ਨਾ ਹੈ ਉਹ ਵੀ ਨਹੀਂ ਰਹਿਣੀ ਚਾਹੀਦੀ। ਤੁਸੀਂ ਹੈਰਾਨ ਹੋਵੋਗੇ ਵੀ ਇਹ ਕੀ ਗੱਲ ਆਖ ਦਿੱਤੀ, ਕਿਉਂਕਿ ਸਤਿਗੁਰੂ ਨੇ ਆਖਿਆ ਮਨ ਕੀ ਵਾਸਨਾ। ਜਿਹੜੀ ਮਨ ਦੀ ਵਾਸ਼ਨਾ ਚਾਹੇ ਚੰਗੀ ਅਤੇ ਚਾਹੇ ਮਾੜੀ ਦੋ ਕਿਸਮ ਦੀ ਹੁੰਦੀ ਹੈ। ਪਰ ਇੱਕ ਗੱਲ ਯਾਦ ਰੱਖੋ ਵੀ ਜਿੰਨਾ ਚਿਰ ਤੱਕ ਕਿਸੇ ਝੀਲ ਦਾ ਜਾਂ ਕਿਸੇ ਸਰੋਵਰ ਦਾ ਪਾਣੀ ਹਿਲਦਾ ਹੈ, ਉਨਾ ਚਿਰ ਤੱਕ ਉਹਦੇ ਵਿੱਚ ਸੂਰਜ ਦਾ ਪ੍ਰਤਿਬਿੰਬ ਅਤੇ ਆਪਣੇ ਚਿਹਰੇ ਦਾ ਪ੍ਰਤਿਬਿੰਬ ਸਾਫ਼ ਨਹੀਂ ਦੇਖਿਆ ਜਾ ਸਕਦਾ। ਵਾਸ਼ਨਾ ਚਾਹੇ ਚੰਗੀ ਹੈ ਚਾਹੇ ਮਾੜੀ ਹੈ, ਉਹ ਸਾਡੇ ਮਨ ਨੂੰ ਚੰਚਲ ਕਰਦੀ ਹੈ। ਇਸ ਲਈ ਮਨ ਨੂੰ ਅਡੋਲ ਕਰਨਾ ਚਾਹੀਦਾ ਅਤੇ ਫਿਰ ਹੀ ਰੱਬ ਦੇ ਦਰਸ਼ਨ ਹੋ ਸਕਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਮਨ ਦੀ ਵਾਸ਼ਨਾ ਵੀ ਮਨ ਤੋਂ ਟਲ ਜਾਣੀ ਚਾਹੀਦੀ ਹੈ, ਉਹ ਅਸਲੀ ਆਪਣੇ ਆਪ ਨੂੰ ਅਪਰ ਸਦਵਾ ਸਕਦਾ ਹੈ।
ਇੰਦਰੀ ਜਿਤ ਪੰਚ ਦੋਖ ਤੇ ਰਹਿਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਇੰਦਰੀ ਜਿਤ ਉਹ ਆਪਣੀਆਂ ਇੰਦਰੀਆਂ ਨੂੰ ਜਿੱਤਣ ਵਾਲਾ ਹੋਵੇ, ਭਾਵ ਹੱਥਾਂ ਦੇ ਨਾਲ ਕੋਈ ਚੋਰੀ ਜਾਰੀ ਨਾ ਕਰੇ, ਪੈਰਾਂ ਦੇ ਨਾਲ ਕਿਸੇ ਮਾੜੇ ਥਾਂ ਤੇ ਕੁਸੰਗਤ ਤੇ ਹੋਰ ਸ਼ਰਾਬ ਦੇ ਠੇਕਿਆਂ ਤੇ ਭੈੜੇ ਥਾਵਾਂ ਤੇ ਨਾ ਜਾਵੇ, ਅੱਖਾਂ ਨਾਲ ਪ੍ਰਾਏ ਰੂਹ ਵੱਲ ਨਾ ਤੱਕੇ, ਜਿਵੇਂ ਪਿੱਛੇ ਬਹੁਤ ਕੁਝ ਉਪਦੇਸ਼ ਆ ਚੁੱਕਿਆ ਹੈ। ਲੋ ਹਜ਼ੂਰ ਕਹਿੰਦੇ ਭਾਈ ਜਿਹੜਾ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਜਿੱਤ ਲਵੇ ਤੇ ਪੰਜ ਜਿਹੜੇ ਦੋਸ਼ ਨੇ, ਪੰਜ ਵਿਸ਼ੇ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਤੋਂ ਵੀ ਰਹਿਤ ਹੋ ਜਾਵੇ।
ਨਾਨਕ ਕੋਟ ਮਦੇ ਕੋ ਐਸਾ ਪਰਸ।
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਇਹੋ ਜਿਹਾ ਅਪਰਸ ਹੈ, ਇਹੋ ਜਿਹਾ ਸੋਧੀ ਹੈ, ਇਹੋ ਜਿਹਾ ਵਿਵੇਕੀ ਪੁਰਸ਼ੋ ਤੇ ਕਰੋੜਾਂ ਵਿੱਚੋਂ ਇੱਕ ਅੱਧਾ ਹੋ ਸਕਦਾ ਹੈ, ਕੇਵਲ ਹੱਥਾਂ ਨੂੰ ਹੀ ਹੱਥ ਲਾਉਣ ਤੋਂ ਹੀ ਸੰਕੋਚ ਨਾ ਕਰੇ ਤੇ ਬਲਕਿ ਵਿਕਾਰਾਂ ਤੋਂ ਆਪਣੀਆਂ ਇੰਦਰੀਆਂ ਨੂੰ ਵੀ ਤੇ ਆਪਣੇ ਮਨ ਨੂੰ ਵੀ ਵਾਸ਼ਨਾਵਾਂ ਤੋਂ ਮੁਕਤ ਕਰੇ, ਉਹ ਅਸਲੀ ਅਪਰਸ ਹੋ ਸਕਦਾ ਹੈ।
ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨ।
ਲਓ ਹੁਣ ਇੱਕ ਵੈਸ਼ਨੋ ਵੀ ਸੰਪਰਦਾਇ ਹੈ, ਜਿਵੇਂ ਸਵਾਮੀ ਰਾਮਾਨੰਦ ਜੀ ਵੈਸ਼ਨੋ ਸੰਪਰਦਾਇ ਦੇ ਮੁਖੀ ਸਨ, ਉਹਨਾਂ ਦੇ ਪਾਸੋਂ ਭਗਤ ਕਬੀਰ ਜੀ ਨੇ ਵੀ ਉਪਦੇਸ਼ ਲਿਆ, ਭਗਤ ਨਾਮਦੇਵ ਜੀ ਵੀ ਉਹਨਾਂ ਦੇ ਚੇਲੇ ਸਨ ਤੇ ਭਗਤ ਰਵਿਦਾਸ ਜੀ ਵੀ ਉਹਨਾਂ ਦੇ ਸਿੱਖ ਸਨ ਤੇ ਹੋਰ ਵੀ ਅਨੇਕਾਂ ਭਗਤਾਂ ਨੇ ਰਾਮਾਨੰਦ ਜੀ ਤੋਂ ਉਪਦੇਸ਼ ਲਿਆ ਸੀ, ਉਹ ਵੈਸ਼ਨੋ ਸਨ। ਤੇ ਵੈਸ਼ਨੋ ਦਾ ਆਖਰੀ ਅਰਥ ਹੈ ਜਿਹੜਾ ਵਿਸ਼ਨੂੰ ਦਾ ਭਗਤ ਹੋਵੇ, ਤੇ ਹੁਣ ਵੈਸ਼ਨੋ ਦਾ ਦੂਜਾ ਅਰਥ ਸ਼ਾਕਾਹਾਰੀ ਵੀ ਕਰਨ ਲੱਗ ਪਏ ਨੇ, ਕਿਉਂਕਿ ਜਿਹੜੇ ਵਿਸ਼ਨੂੰ ਦੇ ਭਗਤ ਹੁੰਦੇ ਸਨ ਉਹ ਮੀਟ ਸ਼ਰਾਬ ਆਂਡੇ ਤੋਂ ਪਰਹੇਜ਼ ਕਰਦੇ ਸਨ, ਇਸ ਲਈ ਉਹਨਾਂ ਨੂੰ ਵੈਸ਼ਨੋ ਆਖਿਆ ਜਾਂਦਾ ਸੀ। ਲਓ ਹੁਣ ਇੱਥੇ ਵੈਸ਼ਨੋ ਦਾ ਅਰਥ ਹੈ ਵੀ ਅਸਲੀ ਵਾਹਿਗੁਰੂ ਦਾ ਭਗਤ ਕੌਣ ਹੈ, ਅਸਲੀ ਵੈਸ਼ਨੋ ਕੌਣ ਹੋ ਸਕਦਾ ਹੈ, ਉਹਦੇ ਬਾਰੇ ਸਤਿਗੁਰੂ ਸਾਨੂੰ ਸਮਝਾ ਰਹੇ ਨੇ। ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨ। ਅਸਲੀ ਵੈਸ਼ਨੋ ਵਿਸ਼ਨੂੰ ਦਾ ਭਗਤ ਅਥਵਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਭਗਤ ਉਹ ਹੋ ਸਕਦਾ ਹੈ ਜਿਸ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਸੋ ਪ੍ਰਸੰਨ ਚੰਗੀ ਤਰ੍ਹਾਂ ਭਲੀ ਪ੍ਰਕਾਰ ਪ੍ਰਸੰਨ ਹੋਵੇ।
ਦਿਸਨ ਕੀ ਮਾਇਆ ਤੇ ਹੋਏ ਭਿੰਨ।
ਲੋ ਫਿਰ ਉਸ ਦਾ ਮਾਇਆ ਦੇ ਨਾਲ ਕੋਈ ਲਗਾਵ ਨਾ ਹੋਵੇ। ਮਾਇਆ ਹੈ ਤੇ ਇਹ ਵੀ ਪਰਮੇਸ਼ਰ ਦੀ, ਬਿਸ਼ਨ ਕੀ ਮਾਇਆ, ਇਹ ਮਾਇਆ ਵੀ ਪਰਮੇਸ਼ਰ ਦੀ ਹੈ, ਪਰ ਹਜ਼ੂਰ ਕਹਿੰਦੇ ਉਸ ਪਰਮੇਸ਼ਰ ਦੀ ਮਾਇਆ ਤੋਂ ਵੀ ਭਿੰਨ ਹੋ ਜਾਵੇ, ਭਾਵ ਉਸਦਾ ਮਾਇਆ ਦੇ ਨਾਲ ਕੋਈ ਸੰਬੰਧ ਨਾ ਰਵੇ ਤੇ ਕੇਵਲ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਆਪਣਾ ਨਾਤਾ ਜੋੜ ਲਵੇ।
ਕਰਮ ਕਰਤ ਹੋਵੇ ਨਿਹ ਕਰਮ।
ਲੋ ਇਹੋ ਜਿਹਾ ਪਰਮੇਸ਼ਰ ਦਾ ਵੈਸ਼ਨੂੰ ਭਗਤ ਹੋਣਾ ਚਾਹੀਦਾ ਹੈ। ਕਰਮ ਕਰਤ ਹੋਵੇ ਨਿਹ ਕਰਮ, ਵੀ ਕੰਮ ਕਰਦਿਆਂ ਹੋਇਆਂ ਨਿਹ ਕਰਮ ਹੋਵੇ, ਇਹਦਾ ਮਤਲਬ ਇਹ ਹੈ ਵੀ ਕੰਮ ਕਰਦਿਆਂ ਹੋਇਆਂ ਨਿਹ ਕਰਮੀ ਹੋ ਜਾਵੇ, ਭਾਵ ਉਸ ਕੰਮ ਦਾ ਹੰਕਾਰ ਨਾ ਕਰੇ, ਨਿਰਮਾਣ ਤੇ ਨਿਸ਼ਕਾਮ ਹੋ ਕੇ ਕੰਮ ਕਰੇ। ਕੋਈ ਵੀ ਕੰਮ ਕਰਨਾ ਹੈ, ਕੋਈ ਸੇਵਾ ਕਰਨੀ ਹੈ, ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ ਹੈ, ਇਹ ਜਿਹੜੇ ਧਰਮ ਦੇ ਕਾਰਜ ਨੇ, ਕੋਈ ਪੁੰਨ ਦਾਨ ਵੀ ਕਰਨਾ ਹੈ, ਕੰਮ ਕਰਦਿਆਂ ਹੋਇਆ ਨਿਹਕਰਮੀ ਹੋ ਕੇ ਰਵੇ, ਭਾਵ ਕਿਸੇ ਕੰਮ ਦਾ ਹੰਕਾਰ ਨਾ ਕਰੇ।
ਇਸ ਵੈਸ਼ਨੋ ਕਾ ਨਿਰਮਲ ਧਰਮ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਵੈਸ਼ਨੋ ਦਾ ਧਰਮ ਬਹੁਤ ਨਿਰਮਲ ਪਵਿੱਤਰ ਬਣ ਜਾਂਦਾ ਹੈ।
ਕਾਹੂ ਫਲ ਕੀ ਇੱਛਾ ਨਹੀਂ ਬਾਛੈ।
ਲੋ ਹਜ਼ੂਰ ਕਹਿੰਦੇ ਨੇ ਜਿਸਨੇ ਅਸਲੀ ਰੱਬ ਦਾ ਭਗਤ ਬਣਨਾ ਹੈ ਉਹ ਕੋਈ ਵੀ ਜਿਹੜਾ ਧਰਮ ਕਰਮ ਕਰ ਰਿਹਾ ਹੈ ਕਿਸੇ ਵੀ ਫਲ ਦੀ ਇੱਛਾ ਨਾ ਚਾਹੇ, ਭਾਵ ਆਪਣੀ ਕੀਤੀ ਭਗਤੀ ਦੀ ਤੇ ਕੀਤੀ ਬੰਦਗੀ ਦੀ, ਕੋਈ ਪੁੰਨ ਦਾਨ ਦੀ, ਕੋਈ ਫਲ ਦੀ ਇੱਛਾ ਨਾ ਕਰੇ। ਇਹ ਗੱਲ ਹੈ ਬੜੀ ਔਖੀ, ਕਿਉਂਕਿ ਹਰ ਆਦਮੀ ਜੇ ਕੋਈ ਚੰਗਾ ਵੀ ਕਰਦਾ ਹੈ ਮਾੜਾ ਵੀ ਕਰਦਾ ਹੈ ਉਹਦੇ ਰਿਜ਼ਲਟ ਦੀ ਤਾਂ ਇੱਛਾ ਰੱਖਦਾ ਹੀ ਹੈ ਨਾ। ਕੋਈ ਚੋਰ ਆਦਮੀ ਚੋਰੀ ਕਰਦਾ ਹੈ ਉਹ ਵੀ ਚਾਹੁੰਦਾ ਹੈ ਵੀ ਇਹਦੇ ਵਿੱਚ ਮੈਨੂੰ ਕੋਈ ਲਾਭ ਹੋਵੇ, ਅਤੇ ਜਿਹੜਾ ਕੋਈ ਪੁੰਨ ਦਾਨ ਕਰਦਾ ਹੈ, ਕੋਈ ਹੋਰ ਸ਼ੁਭ ਕਰਮ ਕਰਦਾ ਹੈ, ਧਰਮ ਕਰਮ ਕਰਦਾ ਹੈ, ਕੋਈ ਪੁੰਨ ਦਾਨ ਵੀ ਕਰਦਾ ਹੈ, ਉਹ ਵੀ ਫਲ ਦੀ ਇੱਛਾ ਰੱਖਦਾ। ਪਰ ਸਤਿਗੁਰੂ ਕਹਿੰਦੇ ਨੇ ਅਸਲੀ ਜਿਹੜਾ ਪਰਮੇਸ਼ਰ ਦਾ ਭਗਤ ਉਹ ਸਦਵਾ ਸਕਦਾ ਹੈ। ਕਾਹੂ ਫਲ ਕੀ ਇੱਛਾ ਨਹੀਂ ਬਣਛੈ, ਕਿਸੇ ਵੀ ਫਲ ਦੀ ਇੱਛਾ ਨਾ ਆਪਣੇ ਮਨ ਵਿੱਚ ਆਹੇ।
ਕੇਵਲ ਭਗਤ ਕੀਰਤਨ ਸੰਗ ਰਾਚੈ।
ਹਾਂ, ਕੇਵਲ ਵਾਹਿਗੁਰੂ ਦੀ ਭਗਤੀ ਤੇ ਵਾਹਿਗੁਰੂ ਦੇ ਕੀਰਤਨ ਦੇ ਨਾਲ ਹੀ ਤਦਾਕਾਰ ਰਵੇ, ਭਾਵ ਆਪਣੀ ਭਗਤੀ ਨਾਲ ਤੇ ਵਾਹਿਗੁਰੂ ਦੇ ਜਸ ਕੀਰਤਨ ਦੇ ਨਾਲ ਹੀ ਵਾਹ ਵਾਸਤਾ ਰੱਖੇ।
ਮਨ ਤਨ ਅੰਤਰ ਸਿਮਰਨ ਗੋਪਾਲ।
ਪ੍ਰਭੂ ਜੀ ਦੇ ਮਨ ਤੇ ਤਨ ਦੇ ਅੰਦਰ ਉਸ ਗੋਪਾਲ ਪ੍ਰਿਥਵੀ ਦੇ ਪਾਲਕ ਵਾਹਿਗੁਰੂ ਦਾ ਸਿਮਰਨ ਵਸ ਜਾਂਦਾ ਹੈ।
ਸਭ ਉਪਰ ਹੋਵਤ ਕਿਰਪਾਲ।
ਉਹ ਵਿਸ਼ਨੂੰ ਦਾ ਭਗਤ, ਅਸਲੀ ਵਾਹਿਗੁਰੂ ਦਾ ਭਗਤ ਹੋ ਸਕਦਾ ਹੈ ਸਭ ਉਪਰ ਹੋਵਤ ਕਿਰਪਾਲ। ਹਜ਼ੂਰ ਕਹਿੰਦੇ ਭਾਈ, ਜਿਹੜਾ ਅਸਲੀ ਵੈਸ਼ਨੂੰ ਮਹਾਂਪੁਰਖ ਹੈ ਉਹ ਕੇਵਲ ਆਪਣੇ ਸ਼ਰਧਾਲੂਆਂ ਤੇ ਹੀ ਖੁਸ਼ ਨਾ ਹੋਵੇ, ਸਭ ਉਪਰ ਹੋਵਤ ਕਿਰਪਾਲ, ਉਹ ਸਾਰਿਆਂ ਤੇ ਖੁਸ਼ ਹੁੰਦਾ ਹੈ। ਭਾਵ ਕੋਈ ਵੀ ਆਵੇ ਉਹਦੇ ਉੱਤੇ ਪ੍ਰਸੰਨ ਹੁੰਦਾ ਹੈ, ਉਹ ਸਭ ਨੂੰ ਖੁਸ਼ੀਆਂ ਵੰਡਦਾ ਹੈ।
ਆਪ ਦ੍ਰਿੜੈ ਅਵਰੈ ਨਾਮ ਜਪਾਵੈ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਸਲੀ ਜਿਹੜਾ ਵੈਸ਼ਨਵ ਹੈ, ਅਸਲੀ ਪਰਮੇਸ਼ਰ ਦਾ ਭਗਤ ਉਹ ਹੋ ਸਕਦਾ ਹੈ ਆਪ ਦ੍ਰਿੜੈ, ਜਿਹੜਾ ਆਪ ਵੀ ਨਾਮ ਨੂੰ ਦ੍ਰਿੜ ਕਰ ਲੈਂਦਾ ਹੈ, ਭਾਵ ਆਪਣੇ ਮਨ ਦੇ ਵਿੱਚ ਵਸਾ ਲੈਂਦਾ ਹੈ, ਅਵਰਹ ਨਾਮ ਜਪਾਵੈ ਤੇ ਫਿਰ ਹੋਰਾਂ ਨੂੰ ਵੀ ਵਾਹਿਗੁਰੂ ਦਾ ਨਾਮ ਜਪਾਉਂਦਾ ਹੈ।
ਨਾਨਕ ਉਹ ਵੈਸ਼ਨੋ ਪਰਮ ਗਤ ਪਾਵੈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਉਹ ਜਿਹੜਾ ਵੈਸ਼ਨੂ ਹੈ, ਵਿਸ਼ਨੂੰ ਦਾ ਭਗਤ, ਵਾਹਿਗੁਰੂ ਦਾ ਭਗਤ, ਉਹ ਆਪਣੇ ਆਪ ਨੂੰ ਵੀ ਉਹ ਵੈਸ਼ਨੂੰ ਅਖਵਾ ਸਕਦਾ ਹੈ ਤੇ ਉਹ ਪਰਮ ਗਤੀ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ।
ਭਗਉਤੀ ਭਗਵੰਤ ਭਗਤ ਕਾ ਰੰਗ।
ਲੋ, ਭਗਉਤੀ ਵੀ ਇੱਕ ਭੇਖ ਦਾ ਨਾਮ ਹੈ। ਭਗਉਤੀ ਭੇਖ ਉਹ ਦੇਵੀ ਨੂੰ ਆਪਣਾ ਇਸ਼ਟ ਮੰਨਦੇ ਨੇ। ਵੈਸੇ ਭਗਉਤੀ ਦੇ ਅਰਥਾਂ ਹੋਰ ਵੀ ਬੜੇ ਨੇ, ਭਗਉਤੀ ਭੇਖ ਦਾ ਨਾਮ ਹੈ ਇੱਥੇ ਕਿਉਂਕਿ ਇੱਥੇ ਭੇਖਾਂ ਦੀ ਵਿਚਾਰਧਾਰਾ ਚੱਲ ਰਹੀ ਹੈ। ਪਹਿਲਾਂ ਸਤਿਗੁਰੂ ਨੇ ਜੋ ਅਪਰਸ ਭੇਖ ਹੈ ਉਸ ਦੁਆਰਾ ਉਪਦੇਸ਼ ਬਖਸ਼ਿਸ਼ ਕੀਤੇ ਨੇ, ਫਿਰ ਦੂਸਰਾ ਜਿਹੜੀ ਵੈਸ਼ਨਵ ਸੰਪਰਦਾਇ ਦਾ ਇੱਕ ਭੇਖ ਹੈ ਉਸ ਦੁਆਰਾ ਉਪਦੇਸ਼ ਦਿੱਤਾ ਹੈ, ਹੁਣ ਜਿਹੜਾ ਭਗਉਤੀ ਇੱਕ ਭੇਖ ਹੈ ਉਸ ਦੁਆਰਾ ਉਪਦੇਸ਼ ਦਿੰਦੇ ਨੇ। ਅਸਲੀ ਭਗਉਤੀ ਕੌਣ ਹੋ ਸਕਦਾ ਹੈ? ਭਗਵੰਤ ਭਗਤ ਕਾ ਰੰਗ। ਹਜ਼ੂਰ ਕਹਿੰਦੇ ਜਿਸ ਨੂੰ ਭਗਵੰਤ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਦਾ ਰੰਗ ਚੜ ਗਿਆ ਹੈ ਉਹ ਅਸਲੀ ਭਗਉਤੀ ਭੇਖ ਵਾਲਾ ਸਾਧੂ ਹੋ ਸਕਦਾ ਹੈ।
ਸਗਲ ਤਿਆਗੈ ਦੁਸ਼ਟ ਕਾ ਸੰਗ।
ਅਸਲੀ ਭਗਉਤੀ ਉਹ ਹੋ ਸਕਦਾ ਹੈ ਜਿਹੜਾ ਸਾਰੇ ਹੀ ਦੁਸ਼ਟਾਂ ਦਾ ਸੰਗ ਤਿਆਗ ਦਿੰਦਾ ਹੈ। ਦੁਸ਼ਟ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰੇ, ਵਿਕਾਰ ਦੁਸ਼ਟ ਨੇ। ਜਿੰਨੇ ਅਪਰਾਧ ਨੇ, ਜਿੰਨੇ ਪਾਪ ਨੇ, ਇਹਨਾਂ ਸਾਰਿਆਂ ਦਾ ਸਾਥ ਛੱਡ ਦੇਵੇ ਉਹ ਅਸਲੀ ਭਗਉਤੀ ਸਦਵਾ ਸਕਦਾ ਹੈ।
ਮਨ ਤੇ ਬਿਨਸੈ ਸਗਲਾ ਭਰਮ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਸ ਦੇ ਮਨ ਤੋਂ ਸਾਰਾ ਹੀ ਭਰਮ ਨਾਸ਼ ਹੋ ਜਾਂਦਾ ਹੈ, ਕਿਉਂਕਿ ਨਹੀਂ ਕੁਝ ਨਾ ਕੁਝ ਭਰਮ ਦੀ ਅੰਸ਼ ਪਿੱਛੇ ਬਣੀ ਰਹਿ ਜਾਂਦੀ ਹੈ। ਪੰਜ ਪ੍ਰਕਾਰ ਦਾ ਭਰਮ ਧਰਮ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ, ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ, ਵਿਕਾਰ, ਬ੍ਰਹਮ ਮਿੱਤਰ ਜਗ ਸਤ ਭਰਮ, ਪੰਚੋ ਭਰਮ ਸੰਸਾਰ। ਇਹ ਹਰ ਕਿਸਮ ਦਾ ਜਿਹੜਾ ਭਰਮ ਹੈ ਉਹ ਮਨ ਤੋਂ ਨਾਸ ਕਰ ਦੇਵੇ।
ਕਰ ਪੂਜੈ ਸਗਲ ਪਾਰ ਬ੍ਰਹਮ।
ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਾਰਿਆਂ ਦੇ ਵਿੱਚ ਵਿਆਪਕ ਜਾਣ ਕੇ ਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਕਰੇ।
ਸਾਧ ਸੰਗ ਪਾਪਾਂ ਮਲ ਖੋਵੈ।
ਤੇ ਭਾਈ ਉਹ ਅਸਲੀ ਭਗਉਤੀ ਦਾ ਅਰਥ ਉਹ ਭਗਉਤੀ ਭੇਖ ਦਾ ਧਾਰਨੀ ਸਦਵਾ ਸਕਦਾ ਹੈ, ਅਥਵਾ ਭਗਉਤੀ ਦਾ ਅਰਥ ਭਗਤ ਵੀ ਮਹਾਂਪੁਰਖ ਕਰਦੇ ਸਨ। ਅਸਲੀ ਭਗਉਤੀ ਭਗਤ ਉਹ ਹੈ ਸਾਧ ਸੰਗ ਪਾਪਾਂ ਮਲ ਖੋਵੈ, ਜਿਹੜਾ ਸਾਧ ਸੰਗਤ ਦੇ ਨਾਲ ਮਿਲ ਕੇ ਪਾਪਾਂ ਦੀ ਮੈਲ ਨੂੰ ਨਾਸ ਕਰ ਲੈਂਦਾ ਹੈ।
ਇਸ ਭਗਉਤੀ ਕੀ ਮਤ ਉਤਮ ਹੋਵੇ।
ਲੋ, ਉਸ ਭਗਉਤੀ ਦਾ ਅਰਥ ਹੈ ਉਸ ਭਗਤ ਦੀ, ਜਿਹੜਾ ਭਗਵਤੀ ਦਾ ਉਪਾਸ਼ਕ ਹੈ। ਹਜ਼ੂਰ ਕਹਿੰਦੇ ਉਸ ਭਗਉਤੀ ਭਗਤ ਦੀ ਜਿਹੜੀ ਮਤ ਹੈ, ਬੁੱਧੀ ਹੈ, ਬੜੀ ਉੱਤਮ ਹੋ ਜਾਂਦੀ, ਉੱਜਲ ਹੋ ਜਾਂਦੀ ਹੈ।
ਭਗਵੰਤ ਕੀ ਟਹਿਲ ਕਰੈ ਨਿਤ ਨੀਤ।
ਲੋ, ਉਹ ਅਸਲੀ ਪਰਮੇਸ਼ਰ ਦਾ ਭਗਤ ਹੈ ਜਿਹੜਾ ਭਗਵੰਤ ਕੀ ਟਹਿਲ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਭਗਤੀ ਰੋਜ਼ ਰੋਜ਼ ਕਰਦਾ ਹੈ।
ਮਨ ਤਨ ਅਰਪੈ ਬਿਸ਼ਨ ਪ੍ਰੀਤ।
ਆਪਣਾ ਮਨ ਵੀ ਤੇ ਤਨ ਵੀ, ਬਿਸ਼ਨ ਦਾ ਅਰਥ ਇੱਥੇ ਅਕਾਲ ਪੁਰਖ ਹੈ, ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੀਤੀ ਵਿੱਚ ਅਰਪਣ ਕਰ ਦਿੰਦਾ ਹੈ।